ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਨੇ ਇਸ ਕਾਰਜ ਦਾ ਖੇਤਰ ਹਿਮਾਲਿਆ ਪਰਬਤ ਦੇ ਲਾਗਲੇ ਇਲਾਕੇ ਨੂੰ ਚੁਣਿਆ। ਇਸ ਪਤਨ ਤੇ ਗਿਰਾਵਟ ਦੇ ਸਮੇਂ ਰਾਜਪੂਤਾਂ ਅੰਦਰੋਂ ਕੌਮੀ ਅਣਖ ਤੇ ਗੈਰਤ ਅਲੋਪ ਹੋ ਚੁੱਕੀ ਸੀ ਤੇ ਉਹਨਾਂ ਦੀ ਗੁਰੂ ਜੀ ਦੇ ਆਦਰਸ਼ ਨੂੰ ਅਪਣਾਉਣ ਜਾਂ ਸਹਾਇਤਾ ਦੀ ਕੋਈ ਆਸ ਨਹੀਂ ਸੀ ਬਚ ਸਕਦੇ। ਪੰਜਾਬ ਦੇ ਪੱਛਮ ਵੱਲ ਵੱਸਦੇ ਹਿੰਦੂ ਵੀ ਆਪਣੀ ਬਹਾਦਰੀ ਤੇ ਗੁਣ ਗਵਾ ਚੁੱਕੇ ਸਨ। ਵਿਚਕਾਰਲੇ ਪੰਜਾਬ ਦੇ ਖੱਤਰੀ ਸਰੀਰਕ ਤੇ ਆਮ ਬਲ ਕਰਕੇ ਅਜਿਹੀ ਯੋਗਤਾ ਵਿੱਚ ਨਹੀਂ ਸਨ ਕਿ ਗੁਰੂ ਜੀ ਦੇ ਉਦੇਸ਼ ਨੂੰ ਅਪਣਾ ਕੇ ਲਾਮਬੰਦ ਹੋ ਜਾਂਦੇ। ਬੰਗਾਲ, ਮਦਰਾਸ, ਮਹਾਰਾਸ਼ਟਰ ਵਿੱਚ ਬੋਲੀ ਦਾ ਭਾਰੀ ਵਿਤਕਰਾ ਸੀ। ਉੱਚਰਾਂ ਤੋਂ ਮੁਸਲਮਾਨਾਂ ਨਾਲ ਲੜਦੇ ਲੜਦੇ ਥੱਕ ਚੁੱਕੇ ਸਨ ਤੇ ਉੱਥੋਂ ਦੇ ਨੌਜਵਾਨਾਂ ਤੋਂ ਛੇਤੀ ਕਿਸੇ ਖਾਸ ਸਫਲਤਾ ਦੀ ਆਸ ਨਹੀਂ ਸੀ ਹੋ ਸਕਦੀ, ਕਿਉਂਕਿ ਹੁਣ ਤੱਕ ਅਜਿਹੇ ਜ਼ਰੂਰੀ ਕਾਰਜ ਲਈ ਉਹਨਾਂ ਨੂੰ ਕਿਸੇ ਨੇ ਤਿਆਰ ਹੀ ਨਹੀਂ ਸੀ ਕੀਤਾ। ਉੱਤਰ ਪੱਛਮੀ ਪੰਜਾਬ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਚਾਰ ਦਾ ਕਾਫੀ ਪ੍ਰਭਾਵ ਸੀ। ਕਈ ਕਾਰਨਾਮੇ ਤੇ ਸ਼ਹੀਦੀਆਂ ਵੀ ਉਹਨਾਂ ਵਿੱਚੋਂ ਹੋ ਚੁੱਕੀਆਂ ਸਨ। ਜਿਵੇਂ ਸਿੱਖ ਗੁਰੂ ਪਰੰਪਰਾ ਵਿੱਚ ਹੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ, ਫਿਰ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਾਰ ਜੰਗ ਅਤੇ ਉਹਨਾਂ ਦੇ ਰਾਹੀਂ ਸਿੱਖਾਂ ਦੀਆਂ ਸ਼ਹਾਦਤਾਂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਿੱਲੀ ਦੇ ਵਿੱਚ ਸ਼ਹਾਦਤ ਹੋ ਚੁੱਕੀ ਸੀ, ਉਹਨਾਂ ਦਾ ਅਸਰ ਵੀ ਲੋਕਾਂ ਵਿੱਚ ਕਾਇਮ ਸੀ। ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਅਜਿਹੇ ਲੋਕਾਂ ਦੀ ਹੀ ਲੋੜ ਸੀ ਜਿਨ੍ਹਾਂ ਵਿੱਚ ਕੁਝ ਵਿਸ਼ੇਸ਼ ਸਾਹਸ ਅਤੇ ਬਲ ਹੋਵੇ ਅਤੇ ਉਹ ਧਾਰਮਿਕ ਪ੍ਰਚਾਰ ਅਤੇ ਵਿਚਾਰਧਾਰਾ ਨੂੰ ਜਲਦੀ ਗ੍ਰਹਿਣ ਕਰਨ ਲਈ ਤਿਆਰ ਬਰ ਤਿਆਰ ਹੋਣ। ਇਸ ਲਈ ਉੱਤਰੀ ਹਿਮਾਲਾ ਦਾ ਤੱਟ ਇਹਨਾਂ ਦੋਹਾਂ ਪੱਖਾਂ ਤੋਂ ਕਾਫੀ ਯੋਗ ਸੀ। ਗੁਰੂ ਨਾਨਕ ਦੇਵ ਜੀ ਦੇ ਪ੍ਰਚਾਰ ਤੋਂ ਵੀ ਉਹ ਲੋਕ ਬਹੁਤ ਅੱਛੀ ਤਰ੍ਹਾਂ ਜਾਣੂ ਸਨ ਅਤੇ ਸਰੀਰਕ ਬਲ ਦੇ ਪੱਖੋਂ ਵੀ ਪੂਰੇ ਉੱਤਰਦੇ ਸਨ। ਉਹਨਾਂ ਦੇ ਸਰੀਰ ਰਿਸ਼ਟ ਪੁਸ਼ਟ ਵੀ ਸਨ ਅਤੇ ਉਹ ਮੁਸ਼ਕਲਾਂ ਅਤੇ ਸਖਤੀਆਂ ਤੋਂ ਘਾਬਰਨ ਜਾਂ ਭੱਜਣ ਵਾਲੇ ਵੀ ਨਹੀਂ ਸਨ। ਉਹ ਤਾਂ ਸੁੱਕੀ ਲੱਕੜ ਦੇ ਢੇਰ ਜਾਂ ਬਰੂਦ ਵਾਂਗ ਥੋੜ੍ਹੇ ਜਿਹੇ ਸੇਕ ਜਾਂ ਚੰਗਿਆੜੇ ਨਾਲ ਹੀ ਮੱਚ ਉੱਠਣ ਜਾਂ ਭਾਂਬੜ ਵਾਂਗ ਬਲ ਉੱਠਣ ਲਈ ਤਿਆਰ ਬਰ ਤਿਆਰ ਸਨ। ਅਗਰ ਮਗਰ ਜਾਂ ਲੇਕਿਨ ਵੇਕਣ ਵੱਲ ਉਹਨਾਂ ਦੀ ਕੋਈ ਜ਼ਿਆਦਾ ਰੁਚੀ ਨਹੀਂ ਸੀ। ਉਸ ਸ਼੍ਰੇਣੀ ਦੇ ਲੋਕਾਂ ਵਿੱਚ ਸਫਲਤਾ ਬਹੁਤ ਔਖੀ ਹੋ ਜਾਂਦੀ ਹੈ ਜੋ ਆਪਣੇ ਨਿਰਬਲਤਾ, ਬੁਝਦਲੀ ਅਤੇ ਕੰਮ ਹਿੰਮਤੀ ਨੂੰ ਅਗਰ ਮਗਰ ਅਤੇ ਲੇਕਿਨ ਵੇਕਣ ਦੀ ਸ਼ਬਦੀ ਹੇਰਾਫੇਰੀ ਦੇ ਚੱਕਰ ਪਿੱਛੇ ਲੁਕਾਉਂਦੇ ਛੁਪਾਉਂਦੇ ਫਿਰਦੇ ਹਨ। ਗੁਰੂ ਜੀ ਦਾ ਇਹ ਵਿਚਾਰ ਬਹੁਤ ਹੀ ਕੀਮਤੀ ਸੀ ਕਿ ਜੇ ਇੱਕ ਬੁਝਿਆ ਹੋਇਆ ਦੀਵਾ ਜਗ ਪਵੇ ਤਾਂ ਦੂਜਾ ਜਗਾਉਣਾ ਸਹਿਲਾ ਸੀ। ਭਾਵੇਂ ਉਹ ਕਿਹੋ ਜਿਹਾ ਵੀ ਹੋਵੇ, ਲੋੜ ਅਤੇ ਮੁਸ਼ਕਲ ਤਾਂ ਪਹਿਲਾਂ ਦੀਵਾ ਜਗਾਉਂਦੀ ਸੀ। ਹਿੰਦੂ ਤਾਂ ਉਸ ਸਮੇਂ ਬੁਝੇ ਦੀਵੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਇਲਾਕੇ ਦੇ ਸੱਖਣੇ ਅਤੇ ਬੁਝੇ ਹੋਏ ਦੀਵੇ ਨੂੰ, ਜਿਸ ਵਿੱਚ ਉੱਕਾ ਹੀ ਤੇਲ ਕੋਈ ਨਹੀਂ ਸੀ, ਰੋਸ਼ਨ ਕਰਨਾ ਲੋਚਿਆ ਤਾਂ ਜੋ ਇਸ ਦੀਵੇ ਦੇ ਪ੍ਰਕਾਸ਼ ਨਾਲ ਸਾਰੇ ਸੰਸਾਰ ਵਿੱਚ ਉਜਾਲਾ ਅਤੇ ਰੋਸ਼ਨੀ ਹੋ ਸਕੇ। ਪਰ ਅਜਿਹੇ ਦੀਵੇ ਲਈ ਕਿਸੇ ਖਾਸ ਪ੍ਰਕਾਰ ਦੇ ਤੇਲ ਵੱਟੀ ਦੀ ਲੋੜ ਸੀ, ਜਿਸ ਵਿੱਚ ਅਣਖ ਦਾ ਤੇਲ, ਕੁਰਬਾਨੀ ਦੀ ਬੱਤੀ ਅਤੇ ਲੋਕ ਉਜਾਲੇ ਦੀ ਦੀਆ ਸਲਾਈ ਨਾਲ ਪਹਿਲੀ ਜਾਤ ਪਾਤ, ਵਰਨ ਵੰਡ, ਊਚ ਨੀਚ ਦੀ ਮਿੱਟੀ ਮਿੱਧ ਕੇ, ਗੋ ਕੇ ਮੁੜ ਤੋਂ ਉਸਾਰੇ ਦੀਵੇ 'ਚ ਸਮੱਗਰੀ ਪਾਈ ਜਾਵੇ। ਉਹਨਾਂ ਦੇ ਉਸ ਦੀਵੇ ਵਿੱਚ ਕੌਮੀ ਪਿਆਰ ਦੀ ਬੱਤੀ ਰੱਖੀ ਅਤੇ ਆਪਣੇ ਜਿਗਰ ਦੇ ਖੂਨ ਦਾ ਤੇਲ ਪਾ ਕੇ ਕਸ਼ਤਰੀ ਪੁਣੇ ਦੀ ਅਗਨੀ ਨਾਲ ਬਾਲਿਆ ਅਤੇ ਅਜਿਹਾ ਦੀਪਕ ਜਲਾਇਆ ਕਿ ਮੁਰਦਾ ਕੌਮ ਜੀਵਨ ਰੰਗ ਮੰਚ ਵਿੱਚ ਮੁੜ ਸਰਜੀਤ ਹੋ ਉੱਠੀ। ਇਸ ਦੀਪਕ ਨੂੰ ਜਗਾਉਣ ਦਾ ਮਾਣ ਗੁਰੂ ਜੀ ਨੇ ਆਪਣੀ ਜਾਤ ਨਾਲ ਕਦੇ ਨਹੀਂ ਜੋੜਿਆ। ਉਹਨਾਂ ਸਦਾ ਇਹੀ ਆਖਿਆ ਕਿ ਇਸ ਦੀਪਕ ਦੀ ਲੋ ਗੁਰੂ ਨਾਨਕ ਦੇਵ ਜੀ ਨੇ ਹੀ ਬਖਸ਼ੀ ਸੀ, ਉਹ ਤਾਂ ਕੇਵਲ ਆਪਣੇ ਖੂਨ ਦਾ ਤੇਲ ਪਾ ਕੇ ਇਸ ਦੀ ਲੋ ਨੂੰ ਉਚਿਆਉਣ ਵਾਸਤੇ ਹੀ ਆਏ ਸਨ। ਸੱਚਮੁੱਚ ਅਜਿਹੇ ਵੀਰ ਪੁਰਸ਼ ਦੀ ਹੀ ਅਜਿਹੀ ਉੱਚੀ ਸੁੱਚੀ ਭਾਵਨਾ ਹੋ ਸਕਦੀ ਸੀ। ਸੋ ਉਹਨਾਂ ਨੇ ਦੇਸ਼ ਦੇ ਅਜਿਹੇ ਹਿੱਸੇ ਵਿੱਚ ਕੰਮ ਆਰੰਭਿਆ ਅਤੇ ਉਸ ਨੂੰ ਸੰਪੂਰਨ ਵੀ ਕੀਤਾ। ਜਿੱਥੇ ਗੁਰੂ ਨਾਨਕ ਦੇਵ ਜੀ ਨੇ ਅੱਗੇ ਹੀ ਮੈਦਾਨ ਤਿਆਰ ਕਰ ਰੱਖਿਆ ਸੀ, ऐसी लोगों विच कार्ज आरंभता होने करके इसकी सफलता दियां आसावां भी बहुत प्रकाशमान सन। जिहड़े कुछ अगे ही अजिहे विचारां दे सन उन्होंने गुरु पातशाह जी दे एक संदेश ते एक आवाज़ ते उन्हां दी हजूरी विच हाजरी भरी। उन्होंने उत्तरी पूर्व हिमालय दियां पहाड़ियां विच टिक के कार्ज आरंभ किया। एक तो आप कई तरह की विद्या विच प्रवीण अते निपुंस, इसी प्रवीणता ते निपुणता प्राप्त की सिखां नूं दिवाई। लगभग 32 साल की उम्र तक उत्थे विद्या प्राप्त कर इतिहास नूं कोखण ते सुणन विच अपना वक्त लाया। शिकार दा ते शस्त्रां दी वरतों दा अभ्यास किया। अपने सिखां नूं भी इन्हां दी सिखलाई दित्ती। उन्हां विच मेहनत परिश्रम अते तैयार बर तैयार रहन दी रुचि उजागर कीती। वीर रसी कविता एकत्र कीती। लोक बोली विच उहदा उल्था करवा के जन सधारण की प्रवृत्ति ते रुचि नाल एकमिक कीता। धीरे धीरे जवानी दे जोश ते उबाल नूं संयममय रूप ते हौसले बल बुद्धि धारण की प्रवृत्ति विच बदलिया। जो सिख सेवक उन्हां पास आउंदे उन्हां विच जोश भरदे सन ते उन्हां पास रहिंदे सन, उन्हां नूं नाल शिकार ते लिजांदे सन, जिस नाल उह वधेरे दलेर ते मेहनती हुंदे गए, आराम त्याग के चुस्त ते बलवान बनदे गए, सुस्ती ते आलस उक्का त्याग के उद्यमी ते तैयार बर तैयार बनदे गए, एक अकाल पुरख दे पुजारी बन गए ते उन्हां विच कौमी भावना जागण लगी। फोकट ख्याली धर्म विच्चों निकल के असली अमली धर्म दे धारनी हो गए। इस तरह हौली हौली सिख गुरु गोबिंद सिंह जी की मार्शल स्पिरिट ते क्षत्री पुणे की विचारधारा के अनुसारी ते दिलदादा होंदे गए। सिख गुरु साहब नूं गहणियां बर्तना गलीचियां ते होर तोहफियां आदि की थां हुण कोटी दे घोड़े ते शस्त्र भेट करन लग पए। गुरु जी अजिहे तोहफे ते नजराने देख के अति प्रसन्न हुंदे सन। सिख भी अजिहियां वस्तां की भेटा विच ही फखर समझण लग पए। ख्यालां की तब्दीली नाल ही हथियार ते होर जंगी समान भी जमा हुंदे गए। गुरु गोबिंद सिंह जी ने फकीराना रहन सहन त्याग के पातशाही ठाठ अपना लिया। इस दी लोड़ सी तां कि उन्हां दी उमत उन्हां दे पैरोकार इस ठाठ बाठ नूं देख के अपने अंदर जज्बा हौसला ते स्वैमान नूं महसूस कर सकन। उह सवेरे शाम दरबार लगाउंदे सन। उह हर वेले अपने कमर कस्से विच कृपान धारण करदे सन, भावें उह बाहर होण गुरियाई गद्दी ते विराजमान होण। गतका कसरत ते नेजाबाजी दे अखाड़े लवाउंदे ते मुकाबले कराउंदे। ईश्वर भगती दे प्रोग्राम दे नाल नाल ही कौमी जोश भरन वाले खून नूं गर्म करन वाले ते दिल नूं मजबूत बनाउण वाले गीत कवित भी उन्हां दे दरबार विच गाए ते सुनाए जाण लगे। गुरु गोबिंद सिंह जी उस विच बहुत दिलचस्पी लेंदे सन ते आप भी जोश पैदा करन वाली हिम्मत जगाउण वाली ते खून गरमाउण ते तेजी लिआउण वाली कविता रचदे रहिंदे सन। उन्हां कोल लगभग 52 कवि इस कार्ज की पूर्ति लई हाजर रहिंदे, जो हिंदुआं दे शहीद योधियां बहादुरां ते आर्यावीरां दे वीरता दे कारनामे प्रभावशाली बोली विच रच के सिखां नूं सुणाउंदे सन। भट तां सदा ही उन्हां दे दरबार विच कौमी जाहो जलाल दीआं वीर रसी वारां गायन करदे रहिंदे सन। सो गुरु गोबिंद सिंह जी की रचना जो दसम ग्रंथ दे नाम नाल प्रसिद्ध है, इस विच एक विशेष भाग दुर्गा ते राक्षसां दी जंग दे नाल संबंधित है और वीरता भरपूर है, जिस दी बोली दी वेग विच समुंदर दा तूफान ठाठा मारदा। शब्द चोण तों तलवारां ते टालां दी छणकार सुनाई देंदी है। पिंगल दी चाल ऐसी कि उस विचों सरपट मैदान विच ਦੌੜਦੇ ਹੋਏ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਅਲੰਕਾਰਾਂ ਦੀ ਪਰਮਾਰ ਅਜਿਹੀ ਕਿ ਪੜ੍ਹ ਕੇ ਆਪ ਮੁਹਾਰੇ ਵਲਵਲਾ ਆ ਜਾਂਦਾ ਹੈ। ਜੋਸ਼ ਐਸਾ ਕਿ ਸ਼ਰਦੀ ਦੀ ਰੁੱਤੇ ਵੀ ਪੜ੍ਹ ਕੇ ਮੁੜਕਾ ਆਉਣ ਲੱਗ ਪੈਂਦਾ ਹੈ। ਇਸ ਗ੍ਰੰਥ ਦਾ ਵਿਸ਼ੇਸ਼ ਭਾਗ ਦੇਵੀ ਦੀਆਂ ਜੰਗੀ ਵਾਰਾਂ ਨਾਲ ਭਰਪੂਰ ਹੈ। ਇਸ ਤੋਂ ਬਹੁਤ ਸਾਰਿਆਂ ਨੇ ਇਹ ਟਪਲਾ ਖਾਧਾ ਹੈ ਕਿ ਸ਼ਾਇਦ ਗੁਰੂ ਜੀ ਦੇਵੀ ਭਗਤ ਜਾਂ ਦੇਵੀ ਪੂਜਕ ਸਨ। ਇਹ ਨਿਰਾ ਨਿਰਮੂਲ ਗੁਮਾਨ ਜਾਂ ਫੋਕਟ ਕਲਪਨਾ ਹੈ। ਉਹ ਕੇਵਲ ਇੱਕ ਨਿਰੰਕਾਰ ਅਕਾਲ ਪੁਰਖ ਦੇ ਪੁਜਾਰੀ ਸਨ। ਇੱਕ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਨੂੰ ਪੂਜਦੇ ਨਹੀਂ ਸਨ, ਨਾ ਹੀ ਕਿਸੇ ਦੇਵੀ ਦੇਵਤੇ ਦੀ ਪੂਜਾ ਨੂੰ ਉਹਨਾਂ ਕਦੇ ਜਾਇਜ਼ ਸਵੀਕਾਰ ਕੀਤਾ, ਨਾ ਪ੍ਰਗੁੜਤਾ ਕੀਤੀ। ਸਗੋਂ ਸਦਾ ਐਸੀ ਪੂਜਾ ਦੇ ਵਿਰੁੱਧ ਹੀ ਸੰਗਰਾਮ ਕਰਦੇ ਰਹੇ। ਇਸ ਗ੍ਰੰਥ ਵਿੱਚ ਵਾਰਤਾ ਦੇਵੀ ਅਤੇ ਰਾਕਸ਼ਾਂ ਦੇ ਵਿਚਕਾਰ ਜੰਗ ਦੀ ਹੈ। ਉਸ ਵਿੱਚ ਦੇਵੀ ਦੀ ਵਿਸ਼ੇਸ਼ਤਾ ਅਤੇ ਵੀਰਤਾ ਦੇ ਪ੍ਰਸੰਗ, ਇਹਨਾਂ ਪਿੱਛੇ ਲੁਕਵੇਂ ਜੋ ਭੇਦ ਛੁਪੇ ਹੋਏ ਨੇ, ਦੇਵੀ ਨੂੰ ਰਾਕਸ਼ਾਂ ਦੀ ਜੰਗ ਵਿੱਚ ਜਿੱਤ ਪ੍ਰਾਪਤੀ ਦਾ ਕੇਵਲ ਮੁੱਖ ਨਾਇਕ ਅਤੇ ਸਾਧਨ ਹੀ ਮਿਥਿਆ ਗਿਆ ਹੈ ਅਤੇ ਵਿਰੋਧੀ ਤਾਕਤ ਦੇ ਟਾਕਰੇ 'ਤੇ ਹੀਰੋ ਦੀ ਉਸਤਤ ਕਰਨੀ ਵੀਰ ਨਹੀਂ ਹੈ। ਜੰਗੀ ਸਪਿਰਿਟ ਨੂੰ ਸੁਰਜੀਤ ਕਰਨ ਲਈ ਅਤਿ ਜ਼ਰੂਰੀ ਇਸ ਉਪਮਾ ਤੋਂ ਇਹ ਅਨੁਮਾਨ ਲਾ ਲੈਣਾ ਕਿ ਉਹ ਦੇਵੀ ਪੂਜ ਸਨ ਬੜੀ ਭਾਰੀ ਭੁੱਲ ਹੋਵੇਗੀ। ਦੇਵੀ ਨੂੰ ਹੀਰੋ ਥਾਪਣਾ ਉਸ ਕਰਤੱਵ ਦੀ ਸਿੱਧੀ ਲਈ ਵੰਗਾਰ ਹੀ ਸੀ ਅਤੇ ਉਸ ਲਈ ਸਦਾ ਹੀਰੋ ਨੂੰ ਸਰਬਗੁਣ ਉੱਤਮ ਦਰਸਾਉਣਾ ਅਤੇ ਵਡਿਆਉਣਾ ਆਵਸ਼ਕ ਸੀ। ਉਹ ਦੇਵੀ ਪੂਜਣ ਜਾਂ ਕਿਸੇ ਅਜਿਹੀ ਭਾਵਨਾ ਦੇ ਪ੍ਰਸ਼ੰਸਕ ਨਹੀਂ ਸਨ ਅਤੇ ਨਾ ਹੀ ਇੰਝ ਕਿਹਾ ਜਾ ਸਕਦਾ ਹੈ। ਦੇਵੀ ਦੀ ਪੂਜਾ ਕਰਨੀ ਜਾਂ ਪ੍ਰਚਾਰ ਕਰਨਾ ਉਹਨਾਂ ਦਾ ਕਦੇ ਵੀ ਨਿਸ਼ਾਨਾ ਨਹੀਂ ਸੀ। ਉਹ ਇੱਕ ਅਕਾਲ ਪੁਰਖ ਦੀ ਪੂਜਾ ਤੋਂ ਸਿਵਾ ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ, ਭਗਤੀ, ਉਪਾਸ਼ਨਾ ਕਰਨੀ ਅਤੇ ਉਸ ਉੱਤੇ ਵਿਸ਼ਵਾਸ ਲਿਆਉਣਾ ਵੱਡਾ ਗੁਨਾਹ ਸਮਝਦੇ ਸਨ। ਇਹ ਜੇਕਰ ਅੱਗੇ ਵੀ ਅਸੀਂ ਉਹਨਾਂ ਦੇ ਧਾਰਮਿਕ ਪ੍ਰਚਾਰ ਦੇ ਜ਼ਿਕਰ ਵਿੱਚ ਕਰ ਚੁੱਕੇ ਹਾਂ। ਗੁਰੂ ਜੀ ਤੋਂ ਛੁੱਟ ਇਸ ਗ੍ਰੰਥ ਵਿੱਚ ਹੋਰ ਕਵੀਆਂ ਦਾ ਕਲਾਮ ਵੀ ਹੈ ਜੋ ਸ੍ਰੀ ਮੁਖਵਾਕ ਭਾਵ ਗੁਰੂ ਜੀ ਦੀ ਆਪਣੀ ਉਚਾਰਨ ਕੀਤੀ ਹੋਈ ਰਚਨਾ ਨਹੀਂ ਹੈ। ਦੇਵੀ ਨੂੰ ਹੀਰੋ ਥਾਪ ਕੇ ਰਾਕਸ਼ਾਂ ਦੇ ਟਾਕਰੇ 'ਤੇ ਥਾਪਿਆ ਗਿਆ ਹੈ। ਉਸ ਦੀ ਲਹੂ ਵਹਾਂ ਅਤੇ ਮਾਰੂ ਤਾਕਤ ਦੀਆਂ ਉਦਾਹਰਨਾਂ ਅਤੇ ਜਿੱਤ ਦੀਆਂ ਮਿਸਾਲਾਂ ਜੋਸ਼ ਵਾਲੀ ਬੋਲੀ ਵਿੱਚ ਵਰਣਨ ਕੀਤੀਆਂ ਗਈਆਂ ਹਨ, ਜਿਵੇਂ ਕਿ ਮਹਾਂਭਾਰਤ ਅਤੇ ਰਮਾਇਣ ਜਿਹੇ ਗ੍ਰੰਥਾਂ ਵਿੱਚ ਵੀ ਕ੍ਰਿਸ਼ਨ ਅਤੇ ਰਾਮ ਚੰਦਰ ਜੀ ਦੀਆਂ ਬਹਾਦਰੀਆਂ ਦੇ ਨਮੂਨੇ ਪ੍ਰਭਾਵਸ਼ਾਲੀ ਲੋਕ ਬੋਲੀ ਅਤੇ ਕਾਵਕ ਸ਼ੈਲੀ ਰਾਹੀਂ ਪੇਸ਼ ਕੀਤੇ ਗਏ ਹਨ। ਲੋੜ ਤਾਂ ਇਸ ਗੱਲ ਦੀ ਸੀ ਕਿ ਸਿੱਖਾਂ ਵਿੱਚ ਲੋੜੀਂਦਾ ਜੋਸ਼ ਪੈਦਾ ਕੀਤਾ ਜਾਵੇ ਅਤੇ ਉਸ ਜੋਸ਼ ਨੂੰ ਉਭਾਰਿਆ ਅਤੇ ਟੁੰਬਿਆ ਜਾਵੇ ਤਾਂ ਜੋ ਉਹਨਾਂ ਨੂੰ ਆਉਣ ਵਾਲੇ ਯੁੱਧ ਅਤੇ ਕ੍ਰਾਂਤੀ ਲਈ ਤਿਆਰ ਕੀਤਾ ਜਾ ਸਕੇ ਅਤੇ ਲੋੜ ਪੈਣ 'ਤੇ ਭਗਤੀ ਦੇ ਨਾਲ ਨਾਲ ਹੀ ਸ਼ਕਤੀ ਦੀ ਵੀ ਵਰਤੋਂ ਕੀਤੀ ਜਾ ਸਕੇ। ਜੇ ਕੋਈ ਮੁੱਖ ਨਾਇਕ ਜਾਂ ਹੀਰੋ ਕਲਪਿਆ ਹੀ ਨਾ ਜਾਵੇ ਤਾਂ ਕਲਪਿਤ ਕਹਾਣੀ ਦਾ ਵਿਸਥਾਰ ਅਤੇ ਚਾਲ ਹੀ ਢਿੱਲੀ ਅਤੇ ਫਿੱਕੀ ਪੈ ਜਾਂਦੀ ਹੈ। ਇਸ ਵਾਸਤੇ ਗੁਰੂ ਜੀ ਨੇ ਕਵਿਤਾ ਵਿੱਚ ਜੰਗ ਦੀ ਵਿਜਈ ਹੀਰੋ ਦੇਵੀ ਨੂੰ ਥਾਪਿਆ। ਇਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਜਿਸ ਕਾਲ ਅਤੇ ਸਮੇਂ ਉਹਨਾਂ ਇਹ ਕੰਮ ਆਰੰਭਿਆ ਉਸ ਸਮੇਂ ਕਾਫੀ ਗਿਣਤੀ ਵਿੱਚ ਦੇਵੀ ਪੂਜ ਸਨ। ਗੁਰੂ ਜੀ ਉਹਨਾਂ ਦੀ ਵਿਚਾਰਧਾਰਾ ਅਤੇ ਉਪਾਸ਼ਨਾ ਦੇ ਵੇਗ ਵਿੱਚ ਲੋੜੀਂਦਾ ਪਰਿਵਰਤਨ ਲਿਆ ਕੇ ਅਤੇ ਪੁੱਠ ਦੇ ਕੇ ਦੇਸ਼ ਭਗਤੀ ਅਤੇ ਕੌਮ ਦੀ ਉਸਾਰੀ ਕਰਨਾ ਚਾਹੁੰਦੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਸਿਆਣਪ, ਦਲੇਰੀ ਅਤੇ ਦੂਰ ਅੰਦੇਸ਼ੀ ਨਾਲ ਆਪਣੇ ਮਾਰੂ ਨਾਦ ਵਜਾਉਣ ਵਾਲੀ ਅਤੇ ਜੋਸ਼ ਪੈਦਾ ਕਰਨ ਵਾਲੀ ਕਵਿਤਾ ਦੀ ਹੀਰੋ ਦੇਵੀ ਨੂੰ ਹੀ ਬਣਾਇਆ, ਪਰ ਇਹ ਅਸੀਂ ਕਦੀ ਵੀ ਸਵੀਕਾਰ ਕਰਨ ਨੂੰ ਤਿਆਰ ਨਹੀਂ ਕਿ ਉਹ ਖੁਦ ਦੇਵੀ ਭਗਤ ਸਨ ਜਾਂ ਦੇਵੀ ਪੂਜਾ ਨੂੰ ਪ੍ਰਭੂ ਭਗਤੀ ਦੇ ਟਾਕਰੇ ਸੁਰਜੀਤ ਰੱਖਣਾ ਚਾਹੁੰਦੇ ਸਨ। ਉਹਨਾਂ ਦੀ ਨੀਤੀ ਤਾਂ ਬਿਲਕੁਲ ਸਪਸ਼ਟ ਹੈ ਕਿ ਉਹ ਦੇਵੀ ਦੇ ਉਪਾਸ਼ਕਾਂ ਨੂੰ ਉਤੇਜਿਤ ਕਰਕੇ ਉਹਨਾਂ ਵਿੱਚੋਂ ਆਪਣੇ ਲਈ ਬਹਾਦਰ ਸਿੰਘ ਪ੍ਰਾਪਤ ਕਰਨਾ ਚਾਹੁੰਦੇ ਸਨ। ਉਹਨਾਂ ਕਈ ਸਿੰਘ ਭਾਵੇਂ ਉਸ ਫਿਰਕੇ ਵਿੱਚੋਂ ਲਏ ਪਰ ਕੋਈ ਵੀ ਉਹਨਾਂ ਦਾ ਸਿੰਘ ਦੇਵੀ ਭਗਤ ਨਹੀਂ ਸੀ ਰਿਹਾ, ਸਗੋਂ ਖਾਲਸਾ ਪੰਥ ਵਿੱਚ ਪ੍ਰਵੇਸ਼ ਕਰਨ ਉਪਰੰਤ ਉਹ ਸਾਰੇ ਕੇਵਲ ਇੱਕ ਨਿਰੰਕਾਰ, ਇੱਕ ਓਅੰਕਾਰ ਔਰ ਇੱਕ ਈਸ਼ਵਰ ਦੀ ਆਰਾਧਨਾ ਵਿੱਚ ਮਖਮੂਰ ਰਹਿੰਦੇ ਸਨ। ਜੇ ਗੁਰੂ ਜੀ ਦੇਵੀ ਭਗਤ ਹੁੰਦੇ ਤਾਂ ਫਿਰ ਕੋਈ ਕਾਰਨ ਨਹੀਂ ਸੀ ਕਿ ਉਹ ਦੇਵੀ ਪੂਜਾ ਬਾਰੇ ਸਾਫ਼ ਅਤੇ ਸਪਸ਼ਟ ਸ਼ਬਦਾਂ ਵਿੱਚ ਉਪਦੇਸ਼ ਨਾ ਕਰਦੇ। ਇਹ ਕਿੰਨੀ ਸਪਸ਼ਟ ਅਤੇ ਠੋਸ ਗਵਾਹੀ ਹੈ ਕਿ ਉਹਨਾਂ ਦੇ ਸਿੰਘ ਭਾਵੇਂ ਉਸ ਸ਼੍ਰੇਣੀ ਜਾਂ ਜਮਾਤ ਵਿੱਚੋਂ ਆਉਂਦੇ ਸਨ ਪਰ ਖਾਲਸਾ ਧਰਮ ਧਾਰਨ ਕਰਨ ਪਿੱਛੋਂ ਉਹਨਾਂ ਵਿੱਚੋਂ ਇੱਕ ਵੀ ਦੇਵੀ ਦੀ ਉਪਾਸ਼ਨਾ ਦਾ ਉਪਾਸ਼ਕ ਨਹੀਂ ਸੀ ਰਹਿੰਦਾ। ਇੱਥੇ ਇੱਕ ਮਿਸਾਲ ਦਿੱਤੀ ਜਾ ਸਕਦੀ ਹੈ, ਜਿਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਪਹਿਲਾਂ ਉਹ ਕਈ ਪ੍ਰਕਾਰ ਦੇ ਦੇਵੀ ਦੇਵਤੇ ਅਤੇ ਕਈ ਪ੍ਰਕਾਰ ਦੀ ਪੂਜਾ ਪ੍ਰਦਿੱਤੀਆਂ ਦੇ ਉਪਾਸ਼ਕ ਸਨ, ਪਰ ਜਿਸ ਦਿਨ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਭਾ ਮੰਡਲ ਵਿੱਚ ਆਏ, ਸਾਰੀਆਂ ਪੂਜਾ ਪ੍ਰਸਿੱਧੀਆਂ ਦੇਵੀ ਦੇਵਤਿਆਂ ਦੀਆਂ ਆਰਾਧਨਾਵਾਂ ਸਭ ਖਤਮ ਹੋ ਕੇ ਕੇਵਲ ਅਤੇ ਕੇਵਲ ਇੱਕ ਨਿਰੰਕਾਰ ਦੇ ਪੁਜਾਰੀ ਬਣ ਕੇ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਜੀਵਨ ਵਿੱਚ ਵਿਚਰੇ।